ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਰਗੁਣ ਨਿਰਗੁਣ ਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਗ।
Thank you.
तान जनयंत परमेश्वर पार ब्रह्मयंत अपनी गत आप जन सुन सुन अबर बखान शंकरा नहीं जाने पेव खोज तुम्हारे देव देवियां नहीं जाने मर्म साब उम्र लख मार ब्रह्म
Thank you. ਸ਼ਕਤੀਆਂ ਜੋ ਇਸ ਨੂੰ ਹਰ ਵਕਤ ਪਟਕਾਉਂਦੀਆਂ ਨੇ। ਸਿਆਣੇ ਨੇ ਪੰਜ ਕਿਸਮ ਦੀਆਂ ਗਿਣੀਆਂ, ਉਹ ਇਸ ਦੀ ਜੀਵ ਦੀ ਕੌਨਸ਼ੀਅਸਨੈਸ ਜਿਹੜੀ ਇਹਦੇ ਅੰਦਰ ਜਾਗਰਤ ਹੈ ਉਸ ਨੂੰ ਕਿਸੇ ਨਾ ਕਿਸੇ ਪਾਸੇ ਖਿੱਚ ਕੇ ਰੱਖਦੀਆਂ। ਹਰ ਵਕਤ ਬਿਰਤੀਆਂ ਦੇ ਅਧੀਨ ਹੋ ਕੇ ਬੰਦਾ ਚੱਲ ਰਿਹਾ। ਇਹਨਾਂ ਦੇ ਵਿੱਚੋਂ ਕੁਛ ਬਿਰਤੀਆਂ ਐਸੀਆਂ ਨੇ ਜਿਹੜੀਆਂ ਦੇਖਣ ਵਾਲੀਆਂ ਚੀਜ਼ਾਂ ਨੂੰ ਸੱਤ ਮੰਨਦੀਆਂ ਨੇ। ਜੋ ਕੁਛ ਦਿਸ ਰਿਹਾ ਹੈ ਇਹਨੂੰ ਸੱਤ ਮੰਨਣਾ, ਜੋ ਕੁਛ ਇਸ ਤੋਂ ਪਰੇ ਹੈ ਅੱਖਾਂ ਨਾਲ ਨਹੀਂ ਦਿਸਦਾ ਉਸ ਦੀ ਹੋਂਦ ਦੇ ਉੱਤੇ ਮੁਨਕਰ ਰਹਿਣਾ, ਇਨਕਾਰ ਕਰਨਾ, ਇਹ ਪੱਕੀ ਬਿਰਤੀ ਹੋਇਆ ਕਰੇ। ਇਸੇ ਕਰਕੇ ਸੰਸਾਰ ਵਾਹਿਗੁਰੂ ਨੂੰ ਮਿਲ ਜਾਂਦਾ, ਕਿਉਂਕਿ ਉਹ ਇਹਨਾਂ ਅੱਖਾਂ ਦੇ ਨਾਲ ਦਿਖਣ ਵਾਲਾ ਨਹੀਂ ਹੈ, ਇਹਨਾਂ ਕੰਨਾਂ ਦੇ ਨਾਲ ਉਹਦੀ ਦੇਵ ਆਵਾਜ਼ ਸੁਣਦੀ ਨਹੀਂ ਹੈ, ਇਹ ਰਸਨਾਂ ਦੇ ਨਾਲ ਉਹਦਾ ਮਿਠਾਸ ਜੋ ਮਿੱਠਾ ਰਸ ਹੈ ਉਹ ਚੱਖਿਆ ਨਹੀਂ ਜਾਂਦਾ, ਇਸ ਬਾਹਰਲੀ ਸਪਰਸ਼ ਦੇ ਨਾਲ ਉਹਦੀ ਅੰਦਰਲੀ ਸਪਰਸ਼ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ। ਬਾਹਰਲੀ ਸੁਗੰਧੀ ਦੇ ਨਾਲ ਜੋ ਦੇਵ ਸੁਗੰਧੀ ਹੈ ਉਹਦਾ ਕੋਈ ਅਨੁਮਾਨ ਨਹੀਂ ਲੱਗ ਸਕਦਾ। ਇਸ ਕਰਕੇ ਆਦਮੀ ਦਾ ਮਨ ਮੁਨਕਰ ਰਹਿੰਦਾ, ਸਿਰਫ ਅਨੁਭਵ ਕੀਤੀਆਂ ਹੋਈਆਂ ਜਾਣੀਆਂ ਹੋਈਆਂ ਚੀਜ਼ਾਂ 'ਤੇ ਵਿਸ਼ਵਾਸ ਕਰਦਾ, ਉਹਨਾਂ ਦੇ ਵਿੱਚ ਇਹ ਪਰਚਿਆ ਰਹਿੰਦਾ, ਉਸ ਤੋਂ ਅੱਗੇ ਦੇਖਣ ਦੀ ਕੋਸ਼ਿਸ਼ ਨਹੀਂ ਕਰਦਾ। ਸੋ ਇਹ ਬਿਰਤੀ ਆਦਮੀ ਨੂੰ ਕਿਸੇ ਪਾਸੇ ਲੱਗਣ ਨਹੀਂ ਦਿਆ ਕਰਦਾ। ਦੂਸਰੀ ਹੋਇਆ ਕਰਦੀ ਹੈ ਬਿਰਤੀ ਕਿ ਗੱਲ ਤਾਂ ਸਮਝ 'ਚ ਆ ਜਾਣੀ, ਵਾਹਿਗੁਰੂ ਸਾਰੇ ਪਰਿਪੂਰਨ ਹੈ, ਲੇਕਿਨ ਉਹਦੇ ਉੱਤੇ ਵਿਸ਼ਵਾਸ ਨਾ। ਸਮਝ 'ਚ ਆਈ ਹੋਈ ਹੈ, ਗੱਲ ਮੰਨੀ ਹੋਈ ਹੈ, ਮੇਰੇ ਅੰਦਰ ਵੀ ਵਾਹਿਗੁਰੂ ਹੈ, ਸਾਰਿਆਂ ਦੇ ਅੰਦਰ ਵਾਹਿਗੁਰੂ ਹੈ, ਪਰ ਇਹਦੇ ਉੱਤੇ ਵਿਸ਼ਵਾਸ ਨਾ ਆਉਣਾ। ਜੇ ਆਉਣਾ ਤਾਂ ਮੱਧਮ ਜਿਹਾ ਵਿਸ਼ਵਾਸ, ਵੀ ਸ਼ਾਇਦ ਹੋਵੇ ਜਾਂ ਨਾ ਹੋਵੇ, ਹਨੇਰੇ ਵਿੱਚ ਹੋਵੇ ਜਾਂ ਨਾ ਹੋਵੇ, ਜਿੱਥੇ ਦੁਸ਼ਮਣ ਖੜੇ ਆ ਉੱਥੇ ਹੋਵੇ ਕਿ ਨਾ ਹੋਵੇ। ਜੇ ਵਿਸ਼ਵਾਸ ਆਇਆ ਸੀ ਤਾਂ ਇੱਕ ਬੱਚੇ ਨੂੰ ਆਇਆ ਸੀ 7 ਸਾਲ ਦੇ, ਜਿਸ ਨੂੰ ਜਦੋਂ ਪਾਣੀ ਵਿੱਚ ਸਿੱਟਿਆ ਗਿਆ ਉਹਨੂੰ ਵਿਸ਼ਵਾਸ ਸੀ ਵੀ ਮੇਰਾ ਪ੍ਰਭੂ ਤਾਂ ਮੇਰੇ ਨਾਲ ਹੈ, ਉਹਨੇ ਮੈਨੂੰ ਡੁੱਬਣੇ ਨਹੀਂ ਦੇਣਾ ਪਾਣੀ। ਸੰਗਲ ਟੁੱਟ ਜਾਂਦੇ ਨੇ, ਪੱਥਰ ਖੁੱਲ ਜਾਂਦੇ ਨੇ, ਪਾਣੀ ਆਪਣਾ ਡੁਬਾਉਣ ਦਾ ਸਵਾਦ ਛੱਡ ਦਿੰਦਾ, ਉਸ ਵੇਲੇ ਆਪ ਐਂ ਬੈਠੇ ਨੇ ਜਿਵੇਂ ਧਰਤੀ ਦੇ ਉੱਤੇ ਆਪਾਂ ਬੈਠੇ। ਅੱਗ ਦੇ ਵਿੱਚ ਸਿੱਟਣ ਲੱਗਦੇ ਨੇ, ਵਿਸ਼ਵਾਸ ਨਹੀਂ ਡੋਲਦਾ ਵੀ ਉਹ ਤਾਂ ਮੇਰੇ ਨਾਲ ਆ, ਅੱਗ ਵਿੱਚ ਵੀ ਹੈਗਾ, ਹਰ ਥਾਂ ਦੇ ਉੱਤੇ ਜਦੋਂ ਉਹੀ ਹੈ ਫਿਰ ਡਰਨਾ ਕਿਹੜੀ ਚੀਜ਼ ਤੋਂ। ਨਿਰਭਉ ਸੰਗ ਤਮਲ ਰਹੀ ਬਸਾਏ ਡਰਨ ਕਾਂ ਤੇ ਆਇਆ, ਉਹਨੇ ਮੰਨ ਲਿਆ ਸੀ ਇਸ ਚੀਜ਼ ਨੂੰ। ਅੱਗ 'ਚ ਬਿਠਾਇਆ ਜਾਂਦਾ ਹੈ, ਹੋਲਕਾ ਜਲ ਜਾਂਦੀ ਹੈ, ਲੇਕਿਨ ਇਹ ਉਸੇ ਤਰ੍ਹਾਂ ਬਾਹਰ ਨਿਕਲ ਆਉਂਦਾ। ਪਹਾੜ ਤੋਂ ਸਿੱਟਿਆ ਜਾਂਦਾ, ਪਤਾ ਹੈ ਵੀ ਜਿਹਨੇ ਸਿੱਟਣਾ ਉੱਥੇ ਵੀ, ਜਦ ਮੈਂ ਰਾਹ ਵਿੱਚ ਆਉਣਾ ਹੈ ਗਿਰਦੇ ਨੇ ਉੱਚੇ ਪਹਾੜ ਦੀ ਚੋਟੀ ਤੋਂ, ਉੱਥੇ ਵੀ ਮੇਰੇ ਨਾਲ ਤਾਂ ਵਾਹਿਗੁਰੂ ਹੈ। ਬੜੇ ਉੱਚੀ ਚੋਟੀ ਤੋਂ ਜਾ ਕੇ ਸਿੱਧਾ ਸਿੱਟਿਆ ਜਾਂਦਾ ਹੇਠਾਂ ਨੂੰ, ਲੇਕਿਨ ਜਿਵੇਂ ਹੌਲੀ ਦੇ ਕੇ ਕੋਈ ਚੀਜ਼ ਰੂੰ ਆ ਕੇ ਲੱਗ ਜਾਂਦੀ ਹੈ ਧਰਤੀ ਦੇ ਨਾਲ, ਐਂ ਆਸਤਾ ਆਸਤਾ ਹਜ਼ਾਰਾਂ ਬੰਦੇ ਦੇਖ ਰਹੇ ਨੇ ਅਤੇ ਧਰਤੀ 'ਤੇ ਆ ਕੇ ਲੱਗਿਆ, ਉਸ ਵੇਲੇ ਉੱਠ ਕੇ ਤੁਰ ਗਿਆ। ਤੱਤੇ ਥੰਮ ਦੇ ਨਾਲ ਜਫੀਆਂ ਪਾਉਣ ਨੂੰ ਹੁਕਮ ਮਿਲਦਾ, ਵਿਸ਼ਵਾਸ ਨਹੀਂ ਹਟਦਾ, ਵਿਸ਼ਵਾਸ ਹੈ ਵੀ ਇਹ ਤਾਂ ਵਾਹਿਗੁਰੂ ਮੇਰਾ ਸਾਰੇ ਹੀ ਹੈ। ਸੋ ਤੱਤਾ ਥੰਮ ਆਪਣਾ ਸੁਭਾਅ ਬਦਲ ਕੇ ਬਰਫ਼ ਵਰਗਾ ਹੋ ਜਾਂਦਾ। ਸੋ ਇਹ ਵਿਸ਼ਵਾਸ ਇਹਦੇ 'ਚ ਨਹੀਂ ਆਉਂਦਾ, ਕਿਉਂਕਿ ਇੱਕ ਬਿਰਤੀ ਹੈ ਸਾਡੇ ਅੰਦਰ ਜਿਹਦਾ ਨਾਮ ਵਿਕਲਪ ਹੈ, ਉਹ ਬਿਰਤੀ ਸਾਡੇ ਸ਼ੱਕ ਵਿੱਚ ਰੱਖਦੀ ਹੈ ਸਾਰੀ ਜ਼ਿੰਦਗੀ। ਭਜਨ ਵੀ ਕਰਦਾ, ਪਾਠ ਵੀ ਕਰਦਾ, ਸੇਵਾ ਵੀ ਕਰਦਾ, ਲੇਕਿਨ ਇੱਕ ਰੂਟੀਨ ਹੈ ਸਾਰੀ, ਨੇਚੇ ਵਾਲੀ ਬਾਤ ਕਿਤੇ ਵੀ ਨਹੀਂ ਹੈ। ਕੋਲੂ ਦਾ ਬਲਦ ਤੁਰਦਾ ਵੀ ਬਹੁਤ ਹੈ, ਤੇਜ਼ ਵੀ ਤੁਰਦਾ, ਹੌਲੀ ਵੀ ਤੁਰਦਾ, ਗੇੜੇ ਵੀ ਕੱਢਦਾ। ਸਫ਼ਰ ਨਹੀਂ ਕੱਟ ਰਿਹਾ ਉਹ, ਖੋਪੇ ਖੋਲ੍ਹ ਦਿਉ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਤਾਂ ਪੈਰ ਵਿੱਚ ਹੀ ਖੜਾਂ, ਗੇੜੇ ਹੀ ਕੱਢੇ ਨੇ ਆ ਜਾਣ। ਵਿਸ਼ਵਾਸ ਤੋਂ ਹੀਣਾ ਜੋ ਪੁਰਸ਼ ਹੈ ਉਹ ਕਰਮ ਧਰਮ ਪਾਠ ਜਪ ਤਪ ਸਭ ਕਰਦਾ, ਲੇਕਿਨ ਖੜਾ ਉੱਥੇ ਹੀ ਰਹਿੰਦਾ, ਉਹ ਪੁਆਇੰਟ ਨੂੰ ਨਹੀਂ ਛੱਡਦਾ ਜਿੱਥੇ ਖੜਾ ਹੁੰਦਾ, ਉੱਥੇ ਦਾ ਉੱਥੇ ਹੀ ਰਹਿੰਦਾ, ਕਿਉਂਕਿ ਉਹ ਬਿਰਤੀ ਜਾਣ ਨਹੀਂ ਦਿੰਦੀ, ਸ਼ੱਕ ਵਿੱਚ ਰੱਖਦੀ ਹੈ। ਇਹ ਸ਼ੱਕ ਦੀ ਬਿਰਤੀ ਜਿਹੜੀ ਹੈ ਇਹ ਬਿਰਤੀ ਪਾਰ ਨਹੀਂ ਲੰਘਣ ਦਿਆ ਕਰਦੀ। ਗੁਰੂ ਮਹਾਰਾਜ ਨੇ ਵੀ ਉਹਨਾਂ ਨੇ ਤੱਤੀਆਂ ਤਰੀਆਂ 'ਤੇ ਵੀ ਆਸਣ ਲਾਇਆ, ਦਿੱਲੀ ਵਿੱਚ ਜਾ ਕੇ ਸੀਸ ਵੀ ਦਿੱਤਾ, ਗੁਰੂ ਦਸਵੇਂ ਪਾਤਸ਼ਾਹ ਦੇ ਰੂਪ ਵਿੱਚ ਯੁੱਧ ਵੀ ਕਰੇ ਅਤੇ ਅਨੰਦਪੁਰ ਸਾਹਿਬ ਛੱਡਣਾ ਵੀ ਪਿਆ, ਸਾਹਿਬਜ਼ਾਦੇ ਸ਼ਹੀਦ ਵੀ ਕਰਾਉਣੇ ਪਏ, ਇੱਧਰ ਜੰਗਲ ਵਿੱਚ ਲੰਘ ਜਾਂਦੇ ਨੇ ਮਾਲਵੇ ਦੇ ਅੰਦਰ ਤੁਰੇ ਫਿਰਦੇ ਨੇ, ਅਣਜਾਣ ਬੰਦਿਆਂ ਦੇ ਵਿੱਚ ਤੁਰੇ ਫਿਰਦੇ ਨੇ, ਅਤੇ ਉਹਨਾਂ ਸ਼ਕਤੀ ਸੀ ਕਿ ਨਹੀਂ ਸੀ, ਕਿ ਉਹ ਪਰਮੇਸ਼ੁਰ ਦਾ ਰੂਪ ਸੀਗੇ ਕਿ ਨਹੀਂ ਸੀਗੇ, ਐ ਸ਼ੱਕ ਆਦਮੀ ਦੇ ਮਨ 'ਚ ਪੈ ਕੇ ਉਹਨਾਂ ਨੂੰ ਪ੍ਰਭੂ ਰੂਪ ਨਹੀਂ ਸਮਝਣ ਦਿੰਦਾ। ਇੱਕ ਚੰਗੇ ਮਹਾਂਪੁਰਸ਼ ਦਾ ਨੇਚਾ ਵੱਜ ਜਾਵੇ ਤਾਂ ਵੱਜ ਜਾਵੇ, ਪ੍ਰਭੂ ਦਾ ਨੇਚਾ ਨਹੀਂ ਵੱਜਦਾ, ਕਿਉਂਕਿ ਮਨ ਵਿੱਚ ਇਹ ਵਿਕਲਪ ਬਿਰਤੀ ਕੰਮ ਕਰਦੇ। ਤੀਸਰਾ ਹੋਇਆ ਕਰਦੇ ਆ ਭੁੱਲੀਆਂ ਹੋਈਆਂ ਚੀਜ਼ਾਂ, ਲੰਘ ਚੁੱਕਿਆ ਜ਼ਮਾਨਾ, ਆਉਣ ਵਾਲਾ ਸਮੇਂ ਦਾ ਡਰ, ਵਰਤਮਾਨ ਦੇ ਨਾਲ ਜੋ ਕੁਛ ਹੋ ਰਿਹਾ ਉਹਦੀ ਚਿਤਵਨਾ, ਇਸ ਦੀ ਬਿਰਤੀ ਨੂੰ ਇਕਾਗਰ ਨਹੀਂ ਹੋਣ ਦਿੰਦੀ, ਲੈ ਕੇ ਨੱਠ ਜਾਂਦੀ ਹੈ। ਨਾ ਤਾਂ ਆਉਣ ਵਾਲੇ ਬਾਰੇ ਕੁਛ ਅਸੀਂ ਸੰਵਾਰ ਸਕਦੇ ਹਾਂ, ਜੋ ਲੰਘ ਗਿਆ ਉਹਦੇ ਵਾਸਤੇ ਤਾਂ ਲੰਘੇ ਗਿਆ, ਹੁਣ ਕੁਛ ਨਹੀਂ ਹੋ ਸਕਦਾ ਉਹਦੇ ਵਾਸਤੇ। ਕਲਪਨਾ ਕਰਨੀ, ਮਨ ਵਿੱਚ ਨਾਰਾਜ਼ੀ ਲਿਆਉਣੀ, ਨਿਰਾਸ਼ਤਾ ਲਿਆਉਣੀ, ਇਹ ਬੇਮਤਲਬੀ ਹੋਇਆ ਕਰਦੀ ਹੈ, ਕਿਉਂਕਿ ਉਹ ਲੰਘ ਚੁੱਕਿਆ, ਹੁਣ ਬਣਨਾ ਕੁਛ ਨਹੀਂ ਹੈ ਉਹਦੇ ਬਾਰੇ, ਜੋ ਹੋ ਗਿਆ ਸੋ ਹੋ ਗਿਆ। ਸੋ ਜੋ ਹੁਣ ਚੱਲ ਰਿਹਾ ਹੈ ਇਹਨੂੰ ਜਿੰਨੀ ਕੁ ਸਾਡੀ ਤਾਕਤ ਹੈ ਉਹਦੇ ਮੁਤਾਬਕ ਅਸੀਂ ਕਰ ਰਹੇ ਹਾਂ, ਜਿੰਨੇ ਕੁ ਸਾਡਾ ਜਿੱਥੇ ਹੱਥ ਪੈਂਦਾ ਹੱਥ ਪਾ ਰਹੇ ਹਾਂ, ਜੋ ਕੁਛ ਹੁੰਦਾ ਕਰ ਰਹੇ ਹਾਂ, ਤਾਣ ਲਾ ਰਹੇ ਹਾਂ, ਅਤੇ ਇਹ ਤੋਂ ਗਾਹਾਂ ਕੁਛ ਹੋ ਨਹੀਂ ਸਕਦਾ ਅਤੇ ਸਾਤੋਂ ਵੀ ਨਹੀਂ ਹੋ ਸਕਦਾ। ਜਿਹੜਾ ਆਉਣਾ ਹੈ ਉਹ ਸਾਡੇ ਹੱਥ ਵਿੱਚ ਨਹੀਂ ਹੈ, ਭਲਕ ਦਾ ਸਾਨੂੰ ਪਤਾ ਨਹੀਂ, ਇੱਕ ਛਿਨ ਦਾ ਪਤਾ ਨਹੀਂ ਗਾਹਾਂ ਦੇ ਛਿਨ ਵਿੱਚ ਕੀ ਹੋ ਜਾਵੇ। ਸੋ ਇਹ ਬਿਰਤੀ ਜਿਹੜੀ ਹੈ ਤਿੰਨਾਂ ਟੈਂਸਾਂ ਦੇ ਵਿੱਚ, ਤਿੰਨਾਂ ਕਾਲਾਂ 'ਚ ਭੂਤ ਭਵਿੱਖ ਵਰਤਮਾਨ ਦੇ ਹੰਡੋਲੇ 'ਤੇ ਚੜ੍ਹਾਉਂਦੀ ਰਹਿੰਦੀ ਹੈ, ਅਤੇ ਉਹਦੇ ਨਾਲੇ ਆਦਮੀ ਖਿਆਲਾਂ 'ਚ ਡੁੱਬਿਆ ਰਹਿੰਦਾ। ਸੋ ਇਹ ਵੀ ਚਿੱਤ ਬਿਰਤੀ ਇਕਾਗਰ ਨਹੀਂ ਹੋਣ ਦਿੰਦੀ। ਸੋ ਜਿੱਥੇ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀਆਂ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ ਭਾਈ, ਇਹ ਐਵੇਂ ਨਹੀਂ ਗੱਲ ਹੁੰਦੀ, ਬੜੀ ਭਾਰੀ ਫਿਲਾਸਫੀ ਹੈ ਇਹਦੇ ਪਿੱਛੇ। ਉਹ ਹੈ ਕਿ ਚਿੱਤ ਦੀਆਂ 5 ਬਿਰਤੀਆਂ ਨੇ, 2 ਤਾਂ ਇਕਾਗਰ ਨੇ, 3 ਨਹੀਂ ਹੈ। ਇਕਾਗਰਤਾ ਬਿਰਤੀ ਤਾਂ ਹੈ ਹੀ ਇਕਾਗਰ, ਨਿਰੁੱਧ ਜਿਹੜਾ ਆਪਣਾ ਆਪ ਦੂਸਰੇ ਦੇ ਵਿੱਚ ਸਮਾ ਜਾਣਾ, ਉਹਦੇ 'ਚ ਫੁਰਨਾ ਹੀ ਪੈਦਾ ਕੋਈ ਨਹੀਂ ਹੁੰਦਾ, ਉਹਦੇ 'ਚ ਆਪਣਾ ਆਪ ਵੀ ਭੁੱਲਿਆ ਹੁੰਦਾ। ਸੋ 3 ਬਿਰਤੀਆਂ ਤੋਂ ਮਨ ਨੂੰ ਖਿੱਚ ਕੇ ਗੁਰੂ ਦੀ ਹਜ਼ੂਰੀ 'ਚ ਲਿਆ ਕੇ ਇਕਾਗਰ ਕਰੋ। ਉਹਦੇ ਵਾਸਤੇ ਕੁਛ ਸਾਧਨ ਹੁੰਦੇ ਨੇ, ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਦਰਸ਼ਨ ਕਰੋ, ਮੱਥਾ ਟੇਕਣ ਵਾਲੇ ਪ੍ਰੇਮੀਆਂ ਵੱਲ ਨਾ ਦੇਖੋ, ਤੁਹਾਡਾ ਮਿਲਣ ਵਾਲਾ ਕੋਈ ਆ ਜਾਏਗਾ, ਫਿਰ ਉਹਦੇ ਨਾਲ ਖਿਆਲ ਜੁੜ ਜਾਏਗਾ, ਖਿਆਲ ਲੈ ਕੇ ਸ਼ਬਦ 'ਚੋਂ ਨਿਕਲ ਜਾਏਗਾ। ਕੇਵਲ ਗੁਰੂ ਸਾਹਿਬ ਦਾ ਧਿਆਨ ਰੱਖੋ, ਨੇਤਰ ਬੰਦ ਕਰਦੇ ਹੋ ਤੁੰਦਰਾ ਪੈ ਜਾਂਦੀ ਹੈ ਬਹੁਤ ਪ੍ਰੇਮੀਆਂ ਨੂੰ, ਚੰਗਿਆਂ ਚੰਗਿਆਂ ਨੂੰ ਮੈਂ ਦੇਖੀ ਹੈ, ਉਂਗਣਾ ਸ਼ੁਰੂ ਕਰ ਦਿੰਦੇ ਨੇ। ਇਸ ਕਰਕੇ ਅਸੀਂ ਕਹਿੰਦੇ ਹਾਂ ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਧਿਆਨ ਕਰੋ, ਕੰਨਾਂ ਦੇ ਨਾਲ ਹਰੀ ਦਾ ਜਸ ਸੁਣੋ, ਬੁੱਧੀ ਦੇ ਨਾਲ ਵਿਚਾਰ ਕਰੋ, ਵਿਚਾਰ ਕਰਕੇ ਚਿੱਤ ਦੇ ਵਿੱਚ ਧਾਰਨ ਕਰਦੇ ਚਲੇ ਜਾਓ ਵੀ ਮੇਰੇ 'ਚ ਆਹ ਫਰਕ ਹੈ, ਆਹ ਫਰਕ ਗੱਲ ਮੇਰੇ 'ਚ ਨਹੀਂ ਹੈ, ਸੋ ਮੈਨੂੰ ਇਹਦਾ ਕੁਛ ਸਾਧਨ ਕਰਨਾ ਚਾਹੀਦਾ। ਜਦੋਂ ਅਸੀਂ ਇਸ ਤਰ੍ਹਾਂ ਦੇ ਨਾਲ ਚਿੱਤ ਬਿਰਤੀ ਇਕਾਗਰ ਕਰਕੇ ਰਸਨਾ ਦੇ ਨਾਲ ਗੱਜ ਵੱਜ ਕੇ ਬੋਲਾਂਗੇ, ਉਸ ਵੇਲੇ ਅਸੀਂ ਸਾਰੇ ਦਾ ਸਾਰਾ ਜੋ ਸਿਧਾਂਤ ਸਾਨੂੰ ਪ੍ਰਾਪਤ ਹੋ ਰਿਹਾ ਉਹਨੂੰ ਹਿਰਦੇ 'ਚ ਧਾਰਨ ਦਾ ਯਤਨ ਕਰਾਂਗੇ। ਸੋ ਆਪਾਂ ਹੁਣ ਪੜ੍ਹਿਆ ਕਿ ਮਹਿਮਾਨ ਜਾਣੇ ਵੇ ਵਰਵੇ ਨਹੀਂ ਜਾਣੇ ਪਏ, ਅਵਤਾਰ ਨਾ ਜਾਣੇ ਅੰਤ, ਪਰਮੇਸ਼ੁਰ ਪਾਰ ਬ੍ਰਹਮ ਬੇਅੰਤ, ਆਪਣੀ ਗਤ ਆਪ ਜਾਣਾ ਹੈ, ਸੁਣ ਸੁਣਾ ਵਰ ਵਖਾਨਾ, ਆਪਣੀ ਗਤੀ ਨੂੰ ਆਪ ਜਾਣਦਾ। ਸ਼ੰਕਰਾ ਨਹੀਂ ਜਾਣੇ ਪੇਵ, ਖੋਜ ਥਾਰੇ ਦੇਵ, ਦੇਵੀਆਂ ਨਹੀਂ ਜਾਣਾ ਮਰਮ, ਉਹਦਾ ਕੋਈ ਵੀ ਮਰਮ ਕੋਈ ਭੇਦ, ਦੇਵੀ ਦੇਵਤਾ ਬ੍ਰਹਮਾ ਵਿਸ਼ਨੂੰ ਮਹੇਸ਼ ਕੋਈ ਨਹੀਂ ਜਾਣਦਾ, ਕਿਉਂਕਿ ਸਭ ਉੱਪਰ ਅਲੱਗ ਪਾਰ ਬ੍ਰਹਮ, ਨਾ ਲਿਖਿਆ ਜਾਣਾ ਵਾਲਾ ਪਾਰਬ੍ਰਹਮ ਜੋ ਹੈ ਉਹ ਸਭ ਦੇ ਉੱਪਰ ਹੋਣ ਕਰਕੇ, ਸੂਖਸ਼ਮ ਤੋਂ ਸੂਖਸ਼ਮ ਹੋਣ ਕਰਕੇ ਉਹ ਨਾ ਤਾਂ ਧਿਆਨ ਵਿੱਚ ਆਉਂਦਾ ਨਾ ਕਿਸੇ ਗਿਆਨ ਵਿੱਚ ਆਉਂਦਾ, ਉਹ ਕਿਸੇ ਤਰ੍ਹਾਂ ਨਾਲ ਵੀ ਫੜਿਆ ਜਾਂਦਾ, ਕੋਈ ਤਰੀਕਾ ਹੀ ਨਹੀਂ, ਕਿਉਂਕਿ ਆਹ ਜਿਹੜੇ ਸਾਡੇ ਟੂਲਸ ਨੇ ਦਿੱਤੇ ਹੋਏ ਪਰਮੇਸ਼ੁਰ ਨੇ, ਇਹ ਸਿਰਫ ਪ੍ਰਕਿਰਤਕ ਟੂਲ ਨੇ, ਪ੍ਰਕਿਰਤੀ ਨੂੰ ਵੱਡੀ ਤੋਂ ਵੱਡੀ ਨੂੰ ਅਸੀਂ ਸਾਇੰਸ ਦੀ ਉਲਝਣ ਨੂੰ ਗੁੰਝਲ ਨੂੰ ਸਮਝ ਜਾਵਾਂਗੇ, ਐਟਮ ਤੋਂ ਵੀ ਕਰੋੜਵਾਂ ਹਿੱਸਾ ਛੋਟੀਆਂ ਚੀਜ਼ਾਂ ਨੂੰ ਅਸੀਂ ਸਮਝ ਜਾਵਾਂਗੇ, ਲੇਕਿਨ ਪਰਮੇਸ਼ੁਰ ਦੀ ਸੂਖਸ਼ਮਤਾ ਕਿੰਨੀ ਹੈ, ਸੂਖਮ ਅਤੇ ਸੂਖਮ ਕਰ ਜਾਣਾ, ਬਿਰਧਨ ਬਿਰਧ ਬਤਾਈ, ਵੱਡੇ ਤੋਂ ਵੱਡਾ, ਜਿੰਨਾ ਤੁਸੀਂ ਵੱਡਾ ਕਿਹਾ ਉਹ ਤੋਂ ਗਾਹਾਂ ਹੋ ਰਿਹਾ, ਜਿੰਨਾ ਛੋਟਾ ਕਿਹਾ ਉਹ ਤੋਂ ਗਾਹਾਂ ਹੋ ਰਿਹਾ, ਜਦ ਐਂਡਲੈਸ ਨੇ ਦੋਏ ਪਾਸੇ ਤਾਂ ਫਿਰ ਸਮਝਿਆ ਨਹੀਂ ਜਾਂਦਾ। ਲੇਕਿਨ ਉਹੀ ਪਰਮੇਸ਼ੁਰ ਨੇ ਕਿਰਪਾ ਕਰਕੇ ਇਹ ਸਰੀਰ ਦੇ ਅੰਦਰ ਇੱਕ ਟੂਲ ਬਖਸ਼ਿਆ, ਹਥਿਆਰ ਦਿੱਤਾ, ਜਿਵੇਂ ਅੱਖਾਂ ਦੇਖਣ ਵਾਸਤੇ, ਕੰਨ ਸੁਣਨ ਵਾਸਤੇ, ਠੀਕ ਇਸੇ ਤਰ੍ਹਾਂ ਦੇ ਨਾਲ ਹੀ ਕਿ ਇਹਦੇ ਅੰਦਰ ਅਨੁਭਵ ਦੀ ਅੱਖ ਹੈ। ਅੱਖ ਕਹਿੰਦੇ ਆ ਤਾਂ ਭਰੇਖਾ ਪੈ ਜਾਂਦਾ ਵੀ ਇਹੀ ਜੀ ਉਹ ਅੱਖ ਹੋਣੀ ਹੈ, ਜਿਹੀ ਜੀ ਹੈ, ਇਹੀ ਜੀ ਨਹੀਂ ਹੈ ਉਹ, ਕਿਉਂਕਿ ਦੇਖੀ ਨਹੀਂ, ਉਹਦੇ ਬਾਰੇ ਵਰਣਨ ਕੀ ਕਰੇ ਜਿਹੜੀ ਚੀਜ਼ ਨਹੀਂ ਦੇਖੀ।
ਕੀ ਕਰੀ ਹੈ,
ਬਹੁਤ ਦੇਰ ਹੋ ਗਈ ਆਪ ਨੂੰ ਸਤਸੰਗ ਕਰਦਿਆਂ, ਮੇਰੇ ਤੋਂ ਹੋ ਹੀ ਜਾਂਦਾ ਹੈ ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਸਰੋਤੇ ਨੇ ਉਹ ਸੁਣਨ ਵਾਸਤੇ ਆਈ ਜਾਂਦੇ। ਜਦ ਤੱਕ ਅਸੀਂ ਗੁਰੂ ਮਹਾਰਾਜ ਦਾ ਸਿਧਾਂਤ ਨਹੀਂ ਸਮਝਦੇ, ਉਨੀ ਦੇਰ ਤੱਕ ਅਸੀਂ ਦੂਸਰੀ ਜਮਾਤ 'ਚ ਗਾਹਾਂ ਨਹੀਂ ਤਰੱਕੀ ਕਰ ਸਕਦੇ। ਸੋ ਪਹਿਲੀ ਗੱਲ ਜਿਹੜੀ ਨੇਚੇ 'ਚ ਲਿਆਉਣੀ ਹੈ ਨਾ, ਜੇ ਸੱਚਮੁੱਚ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿੰਦੇ ਹੋ, ਚਾਰ ਤਖਤ ਦਾ ਮਾਲਕ ਕਹਿੰਦੇ ਹੋ,